Yeah. तालीम जो प्राणी मात्र वास्ते सुखदाई है और दोनों जहाना सुखदाई है, उसनों ग्रहण करके लोग सुखी प्रलोक से ले होंदा उपराला कर। गुरु बाबा जी की तालीम अज तो 494 साल पहले अहंकार ने अपने आप में गुरु नानक रूप प्रकट करके इस समय के लोगों वास्ते अलूकाल के कामी क्रोधी लोगों के उधार वास्ते सौखा मार्ग गुरसिखी भक्ति मार्ग नाम का निशान दृढ़ करवाया। तो ये गुरु बाबा जी का उपदेश तमाम तानी मात्र वास्ते चौहान वर्णा ਕਿਉਂ ਅਸ਼ਮਾ ਵਾਸਤੇ ਸਾਂਝਾ ਐਸਾ ਫਰਮਾਨ ਕੀਤਾ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਕਲਯੁਗ ਮੈਂ ਕੀਰਤ ਹਰਨਾਮਾ, ਕਲੂ ਕਾਲ ਦੇ ਵਿੱਚ ਹਰੀ ਨਾਮ ਦਾ ਕੀਰਤਨ, ਹਰੀ ਦਾ ਜਸ, ਹਰੀ ਦਾ ਭਜਨ ਹੀ ਜੀਵ ਦੇ ਵਾਸਤੇ ਸੁਖਦਾਇਕ ਕਲਿਆਣਕਾਰੀ ਹੈ। ਜਬ ਤੱਕ ਆਪਣਾ ਜੁਗਾਂ ਕਾ ਧਰਮ ਹੈ, ਕਲਮੈ ਕੀਰਤ ਹਰਨਾਮਾ ਜੁਗੋ ਜੁਗ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਣਾ, ਗਵਾਹੀ ਵਾਸਤੇ ਵੇਦ ਪੁਰਾਣਾ ਨੂੰ ਵਿਚਾਰ ਕੇ ਦੇਖੋ ਜ਼ਰਾ, ਵੀ ਜੁਗੋ ਜੁਗ ਆਪਣਾ ਧਰਮ, ਜਿਸਦਾ ਰਾਜ ਖੁਸ਼ੀ ਦਾ ਸਿੱਖਾ ਚੱਲਿਆ ਕਰਦਾ, ਖੁਸ਼ੀ ਦੇ ਕਾਨੂੰਨ ਚੱਲਿਆ ਕਰਦੇ ਹਨ। ਇਸੇ ਤਰ੍ਹਾਂ ਗੁਰੂ ਕਾਲ ਦੇ ਵਿੱਚ ਗੁਰੂ ਨਾਨਕ ਨੇ ਨਾਮ ਦੀ ਮਹੱਤਤਾ, ਥਾਂ ਥਾਂ ਗੁਰੂ ਬਾਬਾ ਜੀ ਨੇ ਸੱਤਾਂ ਦੀ ਪੰਨਾ ਖੰਡਨ ਵਿੱਚ ਦੇ ਨਾਮ ਦਾ ਚਿੱਤਾ ਦਿੱਤਾ। ਹਜ਼ੂਰ ਨੇ ਸਭ ਦੇ ਵਾਸਤੇ ਐਸਾ ਹੀ ਫਰਮਾਇਆ, ਬ੍ਰਹਮਣ ਕਤਰੀ ਵੈਸ਼ੂ ਉਪਦੇਸ਼ ਚੋਂ ਵਰਣਾ ਗੁਰੂ ਸਾਂਝਾ, ਗੁਰਮੁਖ ਨਾਮ ਜਪੇ ਉਧਰੇ ਸੋ, ਕਲ ਮੈਂ ਖਟਖਟ ਨਾਨਕ ਮਾਇਆ। ਪਰਮੇਸ਼ਵਰ ਦਾ ਭਜਨ ਜਗਜੀਰਨ ਸਾਧਨ ਦੂਰ ਕੀਏ, ਜਿਹੜ ਸਾਧਨ ਰਾਮੈ ਨਾਮ ਬਤਾਇਆ। ਪੁਰਾਣੇ ਸਾਧਨ ਜਲ ਥਾਰੇ ਦੁਨੀਆਂ ਤਾਪਣੀਆਂ, ਸਰੀਰ ਦੇ ਕਸ਼ਟ ਚੱਲਣੇ ਜਿਹੜੇ ਬੜੇ ਮੁਸ਼ਕਿਲ ਸਨ, ਇਹ ਸਮੇਂ ਦੇ ਲੋਕ ਸੁਣ ਕੇ ਹੀ ਹੈਰਾਨ ਹੁੰਦੇ ਜੀ ਕਿਵੇਂ ਕਰਦੇ ਹੁੰਦੇ ਸਨ। ਉਹ ਸਾਰੇ ਸਾਧਨ ਦੂਰ ਕਰਕੇ ਗੁਰੂ ਬਾਬਾ ਜੀ ਨੇ ਸੌਖਾ ਸਾਧਨ ਸਾਜੂ ਸੱਤੇ ਤੇ ਜਗੀ ਦੁਆਪਰ ਪੂਜਾ ਚਾਰ ਤੀਨੋ ਯੁਗ ਤੀਨੋ ਦ੍ਰਿੜੇ ਕਲ ਕੇਵਲ ਨਾਮ ਕਲਯੁਗ ਨਾਨਕ ਨਾਮ ਸੁਖਾਲਾ।
ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀਵਿਤ ਕਲਯੁਗ ਦੇ। ਨਾਨਕ ਨਾਮ ਸੁਖਾਲਾ ਜੀ ਵਿੱਚ ਕਲਯੁਗ ਦੇ, ਨਾਨਕ ਨਾਮ ਸੁਖਾਲਾ ਜੀ ਵਿੱਚ
ਨੇ ਪ੍ਰਵਾਨ ਕੀਤਾ ਕਰਮ ਧਰਮ ਪਾਖੰਡ ਜੋ ਦਿਸ ਤਿੰਨ ਜਮ ਜਾਗਾ ਤੇ ਲੁੱਟ ਨਿਰਵਾਣ ਕੀਰਤਨ ਗਾਵੋ ਕਰਦੇ ਕਰ ਨਿਮਕ ਸਿਮਰਤ ਜਿਤ ਛੂਟ ਹੈ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲਮੇ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਦੀਜੇ ਵੇਦ ਪ੍ਰਾਣ ਸਿਮਰਤ ਸਾਸਤ ਇਨ ਪੜਿਆ ਮੁਕਤ ਨ ਹੋਈ ਇੱਕ ਅੱਖਰ ਜੋ ਗੁਰਮੁਖ ਜਾਪੈ ਤਾਂ ਕੀ ਨਿਰਮਲ ਹੋਏ ਬ੍ਰਹਮਣ ਖੱਤਰੀ ਵੈਸ਼ੂ ਉਪਦੇਸ਼ ਚੋਂ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲਮੈ ਖਟਖਟ ਨਾਨਕ ਮਾਂਝਾ ਗੁਰੂ ਜੀ ਨੇ ਕਰੂ ਕਾਲ ਸੌਖਾ ਨਾਮ ਦਾ ਕੀਰਤਨ ਨਾਮ ਦਾ ਸਿਮਰਨ ਸੋ ਇਸ ਦੁਆਰਾ ਜੀਵ ਦੀ ਕਲਿਆਣ ਦੀ ਮਾਨੁਖ ਤਨ ਦਾ ਪਰਮ ਪ੍ਰਯੋਜਨ ਪ੍ਰਭੂ ਪ੍ਰਾਪਤੀ ਹੈ ਸਹੀ ਪ੍ਰਾਪਤ ਮਾਨੁਖ ਜਗਰੀ ਹੈ ਗੋਬਿੰਦ ਮੇਲ ਕੀ ਇਹ ਤੇਰੀ ਹੈ ਅਵਿਕਾਸ਼ ਤੇਰੇ ਕਿਤੇ ਨਾ ਮਿਲ ਸਾਧ ਸੰਗਤ ਸਜ ਕੇ ਵਰਨਾ ਇਸ ਦੀ ਪ੍ਰਾਪਤੀ ਦੇ ਅਨੇਕਾਂ ਸਾਧਨ ਇੱਕ ਥਾਂ ਨੂੰ ਜਾਣ ਵਾਸਤੇ ਅਨੇਕਾਂ ਰਸਤੇ ਹੋਇਆ ਕਰਦੇ ਸੀ ਲੇਕਿਨ ਇੱਕ ਰਸਤੇ ਕੋਈ ਵਿਖੜੇ ਹੁੰਦੇ ਨੇ ਇੱਕ ਸੌਖੇ ਹੁੰਦੇ ਛੇਤੀ ਦੇ ਕੀਤੀ ਮਾਰਗ ਹੁੰਦਾ ਹੈ ਇੱਕ ਬਹਿੰਗਮ ਮਾਰਗ ਹੁੰਦਾ ਇੱਕ ਦਰਖਤ ਹੈ ਉਸਦੇ ਉੱਪਰ ਫਲ ਲੱਗਿਆ ਅੰਬ ਦਾ ਦਰਖਤ ਹੈ ਉਸਦੇ ਅੰਬ ਦਾ ਫਲ ਲੱਗਿਆ ਹੋਇਆ ਇੱਕ ਥਾਂ ਸਾਹਮਣੇ ਇੱਕ ਕੀੜੀ ਬੈਠੀ ਹੋਈ ਹੈ ਇੱਕ ਪੰਛੀ ਬੈਠਾ ਹੋਇਆ ਪੰਛੀ ਨੇ ਸਿੱਧੀ ਉਡਾਰੀ ਮਾਰਨੀ ਜਾ ਕੇ ਫਲ ਖਾ ਲੈਣ ਕੀੜੀ ਹੌਲੀ ਹੌਲੀ ਹੇਠਾਂ ਦੀ ਜਾ ਕੇ ਦਰਖਤ ਫਿਰ ਜਾ ਕੇ ਫਲ ਕਿੰਨਾ ਬਿਖਾ ਮਾਰ ਇਸੀ ਤਰ੍ਹਾਂ ਹੀ ਪ੍ਰਭੂ ਪ੍ਰਾਪਤੀ ਦੇ ਪ੍ਰਾਣਾਯਾਮ ਵੀ ਉਸਦਾ ਸਾਧਨ ਤੇ ਤਪੱਸਿਆ ਵੀ ਉਸਦਾ ਸਾਧਨ ਹੈ ਜਿਹੜੇ ਬੜੇ ਮੁਸ਼ਕਲ ਜਸਤਰੀਤਾ ਹੋ ਰਹੀ ਫਰੀਦ ਆਦਿ ਨੇ ਕਿਤਨੀਆਂ ਤਪੱਸਿਆਵਾਂ ਕੀਤੀਆਂ ਜਿਹਨਾਂ ਨੂੰ ਸੁਣ ਕੇ ਅੱਜ ਕੱਲ੍ਹ ਦੇ ਨੌਜਵਾਨ ਹੈਰਾਨ ਇਹ ਤਪੱਸਿਆਵਾਂ ਕਿਵੇਂ ਕਰ ਲਈਆਂ ਜੀ ਵਾਕਈ ਹਨ ਤਾਂ ਬੜੀਆਂ ਮੁਸ਼ਕਲ ਲੇਕਿਨ ਉਸ ਸਮੇਂ ਲੋਕ ਕਰ ਲੈਂਦੇ ਸਨ ਅੱਜ ਕੱਲ੍ਹ ਵੀ ਜਥਾ ਜੋ ਕਰਦੇ ਹੀ ਹਨ ਤਾਂ ਪਿੱਛਾ ਲੇਕਿਨ ਗੁਰੂ ਜੀ ਨੇ ਸੌਖਾ ਪਾਪਾ ਪ੍ਰਭੂ ਪ੍ਰਾਪਤੀ ਦਾ ਪਰਮੇਸ਼ਰ ਦਾ ਮਿਲ ਸਾਧ ਸੰਗਤ ਅੱਜ ਕੇਵਲ ਸਾਧ ਸੰਗਤ ਔਰ ਗੁਰੂ ਕੀ ਕਿਰਪਾ ਤੇ ਪਕੜੇ ਉਕੜ ਤੋਂ ਰਾਜਾ ਇਸ ਮਨ ਤੇ ਵਸੀਕਾਰ ਕਰਨਾ ਇਹੀ ਪ੍ਰਭੂ ਪ੍ਰਾਪਤੀ ਹੈ ਤੋ ਸਭ ਤੋਂ ਸੌਖਾ ਮਾਰਗ ਇਹ ਹੈ ਭਗਤੀ ਮਾਰਗ ਜਿਸ ਨੂੰ ਗਰੀਬ ਕਰ ਸਕਦਾ ਹੈ ਅਮੀਰ ਕਰ ਸਕਦਾ ਹੈ ਬੱਚਾ ਕਰ ਸਕਦਾ ਹੈ ਜਵਾਨ ਕਰ ਸਕਦਾ ਹੈ ਬੁੱਢਾ ਕਰ ਸਕਦਾ ਹੈ ਮਿਸਤਰੀ ਜਾਮਾ ਕਰ ਸਕਦਾ ਹੈ ਮਰਦ ਕਰ ਸਕਦੇ ਵਿਆਹ ਵਿੱਚ ਹੋ ਸਕਦਾ ਹੈ ਘਰ ਵਿੱਚ ਹੋ ਸਕਦਾ ਹੈ ਨੌਕਰੀ ਕਰਦਿਆਂ ਹੋ ਸਕਦਾ ਹੈ ਖੇਤੀਪਤੀ ਕਰਦਿਆਂ ਹੋ ਸਕਦਾ ਹੈ ਬਿਜ਼ਨਸ ਕਰਦਿਆਂ ਹੋ ਸਕਦਾ ਹੈ ਸੋ ਇਤਿਹਾਸ ਕਿਸਾ ਨਹੀਂ ਹੋ ਸਕਦਾ ਕਿਤਨਾ ਸੌਖਾ ਮਾਰਗ ਇਸ ਤੋਂ ਜ਼ਿਆਦਾ ਮਾਰਗ ਗੁਰੂ ਬਾਬਾ ਜੀ ਦੱਸਦੇ ਵੀ ਕੀ ਸਾਧ ਸੰਗਤ ਕਦੇ ਐਸਾ ਤੁਸੀਂ ਮਾਂ ਖੜੀ ਕਰਕੇ ਪ੍ਰਮਾਣ ਕੀਤਾ ਹੈ
ਕਲੂ ਆਇਓ ਰੇ ਹਰੀ ਨਾਮ ਬੀਜ ਲੋ ਕਲੂ ਆਇਓ ਰੇ ਆਇਓ
अब कलू आयो आयो एक नाम बबो बबो आंदू नाही नाही मत फर्म भूलो भूलो कलू कल में मुक्त नाम ते पावे कलू काल दे विच नाम दी महत्ता द्वापर युग दा फिर आया हिंदुस्तान दे विच राजे युधिष्ठिर चक्रवर्ती राजा है युधिष्ठिर भीम अर्जुन नकुल सहदेव राजे पंडू दे पुत्र पांडव करके मशहूर हुए आप जी कृष्ण भगवान द्वापर युग का अवतार सोलह कला अवतार में अवतार कई किस्म के नन साथ हैं नित नमित पूर्ण पूर्ण दम अंसा अवेसा आदि बहुत किस्म के अवतार होंगे तो गुरु नानक जी गुरु अवतार महा अवतार में नाम जपाउन वास्ते जीवन कल्याण वास्ते और नमित्त से रामकृष्ण आदि नमित्तक अवतार हुए गुरु नरसिंह रनाक्ष मारन वास्ते उन्हें एक लख तीर्थ विचम प्रकट हुए तो रामा अवतार त्रेते विच उन्हें रावण आदि मारना सी द्वापर विच कृष्ण जी हुए हैं यह भी नमित्त हुए हैं क्योंकि इन्होंने कंस आदि अन्यायी राजा नु मारना लेकिन गुरु नानक जी का अवतार जो है सिर्फ नाम जपाउन वास्ते तमाम दुखों का मूल अज्ञान है तमाम दुखों का मूल अज्ञान है अज्ञान नु दूर करने वास्ते गुरु अवतार गुरु नानक नेरे दा रूणा प्रकाश कर अज्ञान रूपी अंधकार नु दूर करके ज्ञान का प्रकाश करे उस मुख में गुरु गुरु नानक जी का गुरु अवतार होया भावें जिस जिस काम वास्ते कोई आया ठीक है इस विच कोई किंतु नहीं हो सकता लेकिन गुरु जी का गुरु नानक जी का अवतार है करो काल के महाध्यान के जमाने में गुरु अवतार लोगों सिर्फ नाम का निष्णाम दृढ़ करवा के मन की शुद्धि द्वारा अज्ञान दूर करके परम सुखी करना ठीक भावें को ना रामकृष्ण आदि जी के जमाने में भी कई भक्तों कृष्ण जी के अर्जन या और कई अजे लाभ उठाया लेकिन उनका मुख्य काम आने का उन्हें अन्यायी राजा नु मारना सी ते गुरु नानक जी नाम जपाउन वास्ते आओ इन्हें द्वापर युग के कृष्ण जी का अवतार से उस वक्त पंजे पांडवों का इन्हें युधिष्ठिर का राज सी ये पंजे भरा कृष्ण जी के मोती भी सन भक्त भी सन दुनियावी रिश्ते वालों आपस में जी मामे फुफे के पुत्र भरा भी सन यूं एक दफा का जिक्र पंजे भरा कृष्ण जी के चरणों में बैठे हुए हैं उन्होंने अचन चेती लफ्ज किया अब कलू आयो आयो कलयुग आ गया द्वापर खत्म होने वाला है ये सुन के युधिष्ठिर पूछने लगे महाराज कैसे जानिए कलू काल आ गया कलू काल के की लक्षण होंगे आप कृपा करके दसो उन्हें कहा कल जिस वक्त तुम भजन करने वास्ते अपने भजन स्थान में पहुंचोगे तुम्हें भजन करते हैं जो दृष्टांत होंगे वह कलू काल के लक्षण समझ लेना तो अज स्नान वगैरह करके अपने भजन स्थान में पंजे भरा पहुँच के चौंकड़े लगा के नेत्र मीट के बिरतियों संकोच के नाम सुनने में एकाग्रता का उपराला कर लगे पर अज एकाग्रता की बजाय कुछ कुछ नजर आता युधिष्ठिर सफेद रंग का एक हंस नजर आया जिसके खंभ से एक खंभ से पुराण एक से पुराण पुराण हिंदुओं ने यानी मुसलमानों का हिंदुओं ने मतलब पुराण मुसलमान ये सर कीड़े मार मार खाता है ये युधिष्ठिर नजर आया भीम ने एक हाथी दिसिया दो चुंडा वाला एक दिन आठा एक दिन मांस खाई जाता अर्जुन ने एक गौ दिसी जो कि अपनी बच्ची ने चुंगी जाती चुंगना तो बच्ची ने गा नहीं सी लेकिन उल्टी गौ बच्ची ने चुंगी जाती ये देखिया चौथे नकल ने तिनकू देखे मतवाता दो लांभ ने अफवाह में पानी चल रहा सुकर पानी वाले भी धारा चले सुके खूह में होके तीसरे पानी पानी वाले गिर दी है इसी तरह सुके और सुके का सुका नजदीक हो रहा है पंजवें सहदेव ने बड़ा भारा पहाड़ उसके उपरों हजारा मन का पत्थर उठता देखा बड़े बड़े केलों झील दर आदि जो कि पहाड़ी इलाके के दरख्त होया करते उनका फंदा तोड़ता चला आ रहा वही दरख्त उसने रोकने समर्थता हो सके अखीर अगे सूखम तीला एक घादा आ गया वो आसरे हजारा मन का पत्थर करो जाने ਉਸਨੂੰ ਬੰਨਣੋ ਸਮਰੱਥ ਨਾ ਹੋ ਸਕਿਆ। ਇਹ ਪੰਜਾਂ ਭਰਾਵਾਂ ਨੇ ਪੰਜੇ ਦ੍ਰਿਸ਼ਟਾਂਤ ਦੇਖੇ।
ਕਲੂ ਆਇਓ ਰੇ ਹਰੀ ਨਾਮ ਬੀਜੋ, ਕਲੂ ਆਇਓ ਰੇ ਵਿਦਵਾਨ ਐਸੇ ਹੋਣਗੇ
जो पुराना पुराना वाचन वाले भी उन्होंने भी उन्होंने उल्ट अखा पकता ना ख्याल करते हुए अपनी किरिया उन्होंने उल्ट रख जिन्हों का नतीजा उन्होंने वास्ते अच्छा नहीं बनेगा। एक कलूकाल दे दूसरे भीम सैन ने क्या एक हाथी देखा दो सुंडा वाला हाथी दे हमेशा एक सुंड होंगी है हाथी आसखोरा जानवर है ते शेर मांस खोरा है लेकिन वह हाथी सुंड दे नाल खा एक दिन मांस खा रहा है तो यह कृपा करके दसो कलूकाल दे लक्ष्मण कह जी उन्होंने कहा कलूकाल दे विच राजा जो है दूत जो होंगी है प्रजा की रक्षा वास्ते न्या वास्ते इंसाफ वास्ते लेकिन कलूकाल दे विच न्यायकारी राजा ऐसे होंगे जो सच्चे झूठे दोनों तो वड्डी रिश्वत लैके मन पौदिया कर इसका नतीजा उन्होंने वास्ते होर दुख न ये दूसरा तीसरा अर्जुन कहन लगा मैं एक गुरु देखी अपनी बच्ची ने चुंगती सी हालांकि चुंगना बच्ची ने गाँव सी पर उल्टा गऊ बच्ची ने चुंगी जा रही है कह लगे हाँ कलूकाल ऐसा ही हो रहेगा कलूकाल जो थोड़ा बहुत पैसा लड़कियों देना पैदा लोग बहुत सारे ऐसे होंगे जो लड़की का पैसा लेके खाया करेंगे जिसका नतीजा होर दुखिया नर्क हो कलूकाल तीसरा दृष्टांत ने अर्जुन ने यह दसिया चौथे नकल कह लगे मैं तीन खूह देखे मतवातर बचाड़ा सुखा दो लामद्या पानी पानी वाले की धारा तीसरे पानी वाले नाल तालक रखती है सुके नाल कोई कंसर्न नहीं वो सुके का सुका वोरी धारा वो गिरती है विचारड़ा नजदीक वाला सुके का सुका रह जाना उन्होंने कोई तालक नहीं यह कलूकाल के रिश्ते संबंध हो कलूकाल के लोग अपने नजदीकियों नालों हित मोह तोड़ के दूर के लोगों ज्यादा मोह ममता रखा कर जिसका नतीजा वश दुख होगा जी। हाँ जी क्यों इस तरह पुरखे दामित भावे आ एक थाऊ जाइया स्वयं च पंजवें सहदेव कहन लगा मैं एक बड़ा भारा पहाड़ जी के उपर हजारा मन का एक पत्थर रड़ा जाता देखा बड़े बड़े केलों झील दया आदि दरख्तों को फंडा तोड़ता चला रहा कोई दरख्त उसने रोकने समर्थ ना हो सके अगे एक सूखम पीला घा वो आसरे हजारा मन का पत्थर रुक जाता उन्होंने तोड़ने समर्थ ना हो सके ये मैं देखा कह लगे ये कलूकाल कलयुग के भी पहले समय वागू लोग जल थारे सुइया था कठिन साधन करके मन को रोकने की कोशिश करा कर सारे दुखों का मुठ मन है तमाम अपदुरों के देने वाला मन है मैला खिड़िया मन अत्यंत दुखी होंगे अशांत होंगे एकाग्र मन शांत होया करता है नुद्ध मन उदू भी ज्यादा शांत होया करता है अमन होया मन मोक्ष का दाता बन गया इस वास्ते इस मन को रोकने वास्ते पहले बड़े कठिन साधन कोई जल थारे करेगा कोई दुनिया तपेगा कोई कुछ लेकिन मन नहीं रुके मन को रोकने वास्ते सुगम पीला कह देगी एक परमेश्वर का नाम तो इस वास्ते कलूकाल नाम की महत्ता यानी गुरमुख नाम जपे उधरे सो कलमे खटखट मांझा गुरु जी ने इस वास्ते ही ऐसा फरमान किया कलूकाल कलमे मुक्त नाम दे पावे ये विदबे कलू आयो रे हरी नाम बीज लो ஜனம் கலியுக நானுக்கு நாம் சொல்லுக்கால் தேவிச்சு நாம் தமாறு பயந்தமாறு சுத்தி பார்த்து நான் சொன்னேன் சர்வன் கீர்த்தன் பரமேஸ்வராச்சார் சொன்னா மனசு தலகாதி பாணி சொன்னி கிய கீர்த்தன் சொன்னா வார்த்தை வகையுடைய ஜா சொன்னா கித்தனை சுகேன்கள் ஸோ பேர் கீர்த்தன் கர்ணா இத்தனா சுகேன் போய் முஷ்கில் பாத் நீ பேர் சிமரன் தான் மார்க் அத்தியந்த சுக பிரித்தினும் சிமரன் தேவி தலகாக பாமே சிமரன் தே திரீ பேர் சிமரன் தியன் யுக்தியும் பகுத் சாரியா கத்தனை கீர்த்தியும் குருஜினும் அந்த மதாபக பிரித்தி ஏகாகிரதா ஜல்தி சித்த வந்து ஹை ਇਸ ਕਰਕੇ ਸਿਮਰਨ ਦਾ ਮਾਰਗ ਭਗਤੀ ਮਾਰਗ ਬਹੁਤ ਹੀ ਸੁਖ ਹੈ ਸੋ ਇਹ ਉਪਦੇਸ਼ ਗੁਰੂ ਬਾਬਾ ਜੀ ਨੇ ਬ੍ਰਹਮਣ ਕਤਰੀ ਵੈਸ਼ਵਤ ਉਪਦੇਸ਼ ਚੋਂ ਵਰਣਨ ਕੁਰਸਾਂ ਜਾ ਗੁਰਮੁਖ ਨਾਮ ਜਪੇ ਕੁਦਰੇ ਸੋ ਕਲਮੈ ਖਟ ਖਟ ਨਾਨਕ ਮੰਜ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਕਦੇ ਕੌੜੇ ਰਾਕਸ਼ ਵਰਗਿਆਂ ਦੇ ਘਰ ਪਹੁੰਚੇ ਗੁਰੂ ਬਾਬਾ ਜੀ ਕਦੇ ਸੱਜਣ ਠੱਗ ਵਰਗਿਆਂ ਦੇ ਵੀ ਘਰ ਪਹੁੰਚੇ ਉਹਨਾਂ ਨੂੰ ਸਮਾਰਕ ਪਾ ਕੇ ਭਗਤੀ ਮਾਰਗ ਵਿੱਚ ਲਵਲੀਨ ਕਰਕੇ ਕਦੇ ਭੂਮੀਆਂ ਚੋਰ ਵਗੈਰਾ ਦੇ ਘਰ ਪਹੁੰਚੇ ਕਦੇ ਰਾਜੇ ਸ਼ਿਵਨਾਥ ਵਰਗਿਆਂ ਦੇ ਖਰਚੇ ਪਹੁੰਚੇ ਕਿਉਂ ਗੁਰੂ ਬਾਬਾ ਜੀ ਨੇ ਤਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ ਨੇ ਅਸਮਾਨ ਦੇ ਵਿੱਚ ਕੋਈ ਜੋਤਸ਼ੀ ਲੋਕ ਤਾਰਿਆਂ ਦੀ ਗਿਣਤੀ ਭਾਵੇਂ ਕਰ ਲੈਣ ਲੇਕਿਨ ਜਿਤਨੇ ਅਧਮ ਜੀਵ ਗੁਰੂ ਬਾਬਾ ਜੀ ਨੇ ਤਾਰੇ ਉਹਨਾਂ ਦੀ ਗਿਣਤੀ ਹੋਣੀ ਬਹੁਤ ਹੀ ਮਹਾਲ ਹੋਇਆ ਕਰਦੀ ਹੈ ਇਸ ਵਾਸਤੇ ਇਹ ਉਪਦੇਸ਼ ਗੁਰੂ ਬਾਬਾ ਜੀ ਨੂੰ ਥਾਂ ਥਾਂ ਕਰਕੇ ਐਸਾ ਸਾਨੂੰ ਉਪਦੇਸ਼ ਸ੍ਰੀ ਗੁਰੂ ਨਾਨਕ ਦਾ
ਸੁਖ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ
Yeah.
ਕਿਤ ਬਿਦ ਮਨ ਤੀਰੇ ਜੀ
ਲੱਕੜਾਂ ਦਾ ਭਰਾ ਨਹੀਂ ਆਉਂਦਾ ਹੈ ਛੱਪੜ ਦੇ ਕਿਨਾਰੇ ਤੇ ਗਰਮੀ ਦੇ ਸਬੱਬ ਤੋਂ ਭਰਾ ਸਿਰ ਦਿੱਤਾ ਉਸ ਬੋਹੜ ਦੀ ਛਾਂ ਵਿੱਚ ਬੈਠ ਗਿਆ। ਨਿਗਰ ਅਚਨਚੇਤ ਦੀ ਟਿੱਕੇ ਸਾਹਿਬ ਪਾਣੀ ਵਿੱਚ ਜਿੱਥੇ ਉਹ ਥੋੜਾ ਜਿਹਾ ਹਾਰ ਦਾ ਹਿੱਸਾ ਲਟਕਦਾ ਸੀ, ਆਲਿਆਂ ਤੋਂ ਨੀਚੇ ਉਹਦਾ ਅਕਸ਼ੂ ਗੋਹਾ ਜਿਹਾ ਪੈਂਦਾ ਸੀ, ਉਹਦੇ ਚਲੀ ਗਈ। ਉਸਦੇ ਕੰਨ ਵਿੱਚ ਵੀ ਡੌਂਡੇ ਦੀ ਆਵਾਜ਼ ਪਈ ਹੋਈ ਸੀ ਵੀ ਮਰਨ ਦਾ ਹਰ ਬਾਤ ਚੁੱਕਿਆ, ਜਿਹੜਾ ਕੋਈ ਲਿਆ ਕੇ ਦੇਵੇ ਬੜਾ ਇਨਾਮ ਪ੍ਰਾਪਤ ਕਰੇ। ਚਿੱਤ ਨੂੰ ਬੜੀ ਖੁਸ਼ੀ ਹੋਈ ਉਸਦੇ ਨੂੰ। ਚੱਟ ਆਪਣੇ ਕੱਪੜੇ ਲਾ ਕੇ ਛੱਪੜ ਵਿੱਚ ਪ੍ਰਵੇਸ਼ ਕਰਦਾ, ਅੱਜ ਉਹ ਸੰਹਾਰ ਉਠਾ ਲਵਾਂ ਕਿਉਂਕਿ ਉਹਨੂੰ ਪ੍ਰਤੀਬਿੰਬ ਸੱਚਮੁੱਚ ਹੀ ਸੱਤ ਪ੍ਰਤੀਤ ਹੋਇਆ। ਲੇਕਿਨ ਉਹ ਤਾਂ ਸਿਰਫ ਅਕਸ ਸੀ, ਟਿੱਕੇ ਸਾਹ ਪਾਣੀ ਵਿੱਚ ਪੈਂਦਾ ਸੀ। ਤੇ ਜਿਸ ਵੇਲੇ ਪਾਣੀ ਵਿੱਚ ਉਹ ਲਗਨਾਰਾ ਵੜਿਆ, ਟਿੱਕੇ ਗਾਰਾ ਹਿੱਲ ਗਿਆ, ਪ੍ਰਤੀਬਿੰਬ ਗੁੰਮ ਹੋ ਗਿਆ ਕਿਉਂਕਿ ਟਿੱਕੇ ਸਾਹ ਪਾਣੀ ਵਿੱਚ ਹੀ ਪੈਣਾ ਸੀ। ਬੜੀ ਦੇਰ ਤੱਕ ਚਿੱਕੜ ਮੱਧਿਆ ਲੇਕਿਨ ਹਾਰ ਨਾ ਲੱਗਿਆ, ਤੋੜ ਗਲਤ ਸੀ। ਅਖੀਰ ਉਸੇ ਤਰ੍ਹਾਂ ਚਿੱਕੜ ਚੁੱਕੜ ਸਰੀਰ ਨੂੰ ਲੱਗਿਆ, ਘਰ ਆ ਗਿਆ। ਘਰ ਆਇਆ ਇਹ ਜਿਹੀ ਹਾਲਤ ਦੇਖ ਕੇ ਉਸਦੇ ਘਰਵਾਲੀ ਨੇ ਪੁੱਛਿਆ, ਇਹ ਕੀ ਹਾਲਤ, ਸਰੀਰ ਨੂੰ ਇੰਨਾ ਚਿੱਕੜ ਕਿਉਂ, ਗਾਰਾ ਕਿਉਂ ਲੱਗਿਆ? ਸਾਰੀ ਗੱਲ ਦੱਸੀ ਗਈ। ਉਹ ਮਹਾਰਾਜ ਦਾ ਖਾਸ ਜਿਹਦੀ ਬਾਹਰ ਡੋਡ ਫਾ ਡੋਂਡੀ ਫਿਰ ਚੁੱਕੀ ਸ਼ਹਿਰ ਦੇ ਵਿੱਚ, ਮੈਨੂੰ ਪਤਾ ਫਲਾਣੇ ਛੱਪੜ ਵਿੱਚ ਹੈ, ਅੱਜ ਮੈਂ ਉਹ ਢੂੰਢਦਿਆਂ ਕੋਸ਼ਿਸ਼ ਕੀਤੀ, ਲੱਭਿਆ ਨਹੀਂ ਪਰ ਹੈ ਉੱਥੇ। ਇਸ ਕਰਕੇ ਮੇਰੇ ਸਰੀਰ ਨੂੰ ਚਿੱਕੜਿਆ ਗਾਰਾ ਲੱਗਿਆ। ਕੱਲ੍ਹ ਉੱਥੇ ਜ਼ਰੂਰ ਮੈਂ ਸਵੇਰ ਸਾਰ ਉੱਥੇ ਪਹੁੰਚੂੰਗਾ, ਪਹਾੜ ਢੂੰਢ ਕੇ ਲਿਆਵਾਂਗਾ, ਬੜਾ ਇਨਾਮ ਪ੍ਰਾਪਤ ਕਰਾਂਗਾ। ਇਸੀ ਤਰ੍ਹਾਂ ਦੂਸਰੇ ਦਿਨ ਸਵੇਰ ਸਾਰੀ ਉਹ ਲੱਕੜਾਂ ਚੁੰਮਣ ਨਹੀਂ ਜਾਂਦਾ, ਉੱਥੇ ਪਹੁੰਚਦਾ। ਉਸ ਛੱਪੜ ਦੇ ਕਿਨਾਰੇ ਬੈਠ ਕੇ ਅੱਛੀ ਤਰ੍ਹਾਂ ਮਨ ਲਗਾਇਆ ਵੀ ਆਹ ਪਿਆ ਹਾਰ, ਕੱਲ੍ਹ ਮੇਥੋਂ ਰਹਿ ਗਈ ਗਲਤੀ, ਜਿੱਥੇ ਹੈ ਉੱਥੇ ਮੈਂ ਅੱਜ ਢੂੰਡਾਂਗਾ। ਵਸਤਰ ਉਤਾਰ ਕੇ ਛੱਟੀ ਉਹ ਛੱਪੜ ਵਿੱਚ ਪ੍ਰਵੇਸ਼ ਕੀਤਾ। ਛੱਪੜ ਪ੍ਰਵੇਸ਼ ਕਰਨ ਦੀ ਦੇਰ ਸੀ, ਉਹ ਚਿੱਕੜ ਫਿਰ ਹਿੱਲ ਗਿਆ, ਗਾਰਾ ਫਿਰ ਹਿੱਲ ਗਿਆ, ਪਾਣੀ ਗੰਗਲ ਗਿਆ, ਅਕਸ਼ ਸੀ ਜਿਹੜਾ ਪੈਂਦਾ ਉਹਦੇ ਵਿੱਚ ਗੁੰਮ ਹੋ ਗਿਆ, ਹੋਣਾ ਹੀ ਸੀ ਜ਼ਰੂਰੀ। ਅਖੀਰ ਕਈ ਦਿਨ ਤੱਕ ਉਸਨੇ ਚਿੱਕੜ ਵਧਿਆ, ਲੇਕਿਨ ਉਸਨੂੰ ਹਾਰ ਲੱਭਣੇ। ਜਦੋਂ ਆਵੇ ਸਵੇਰੇ ਪਾਣੀ ਟਿੱਕਿਆ ਹੋਵੇ, ਟਿੱਕੇ ਸਾਹ ਪਾਣੀ ਵਿੱਚ ਉਡਾ ਕੇ ਦਿੱਤੇ, ਜਦੋਂ ਢੁੰਡਣ ਲੱਗੇ ਉਹ ਚਿੱਕੜ ਹਿੱਲ ਜਾਵੇ, ਪਾਣੀ ਗੁੰਮ ਹੋ ਜਾਏ, ਹਾਰ ਗਏ। ਅਖੀਰ ਉਸਨੇ ਸੋਚਿਆ ਇਹ ਵੀ ਡੌਂਡੀ ਫੇਰੀ ਸੀ ਰਾਜਾ ਨੇ, ਪਰ ਜੇਕਰ ਹਾਰ ਦਾ ਕੋਈ ਪਤਾ ਦੇ ਦੇਵੇ, ਉਸਨੂੰ ਵੀ ਬੜਾ ਇਨਾਮ ਮਿਲਿਆ, ਚਲੋ ਆਪਾਂ ਪਤਾ ਦੇ ਦਿੰਦੇ ਹਾਂ, ਤਾਂ ਪਤਾ ਹੈ ਨਹੀਂ, ਇਸ ਕਢਾ ਲੈਣਗੇ ਆਪ, ਦਿਖਾ ਦੇਵਾਂਗੇ। ਪਹੁੰਚ ਕੇ ਬਾਹਰ ਦਰਬਾਰ ਨੂੰ ਕਿਹਾ, ਮੈਂ ਰਾਜਾ ਜੀ ਨੂੰ ਮਿਲਣਾ ਹੈ, ਉਹਨਾਂ ਦੇ ਹਾਰ ਦੀ ਬਾਬਤ ਗੱਲ ਕਰਨੀ, ਮੇਰੇ ਤੋਂ ਅੱਗੇ ਬੁਲਾ ਕੇ ਪੁੱਛੋ। ਬੁਲਾ ਲਿਆ ਗਿਆ, ਉਹਨੇ ਦੱਸਿਆ ਸਰਕਾਰ ਖਰਾਣੇ ਆਪਦਾ ਹਾਰ ਹੈ, ਮੇਰੇ ਨਾਲ ਖਾਸ ਕੋਈ ਮੂਹਰਤ ਬਰਾਦਮੀ ਭੇਜ ਦਿਓ, ਮੈਂ ਉਸਨੂੰ ਦਿਖਾ ਦਿੰਦਾ, ਉੱਥੋਂ ਢੂੰਡ ਕਰ ਲੈਣੀ, ਕਰਵਾ ਲੈਣਾ, ਤੁਹਾਡੀ ਆਪਣੀ ਹਿੰਮਤ ਹੋਵੇਗੀ, ਮੈਂ ਹਾਰ ਦਿਖਾ ਦਿਆਂਗਾ। ਬਹੁਤ ਅੱਛਾ ਖਾਸ ਮੂਹਰਤ ਬੰਦਾ ਭੇਜ ਦਿੱਤਾ, ਪਾਣੀ ਟਿੱਕਿਆ ਸੀ, ਸਾਫ਼ ਸੀ, ਅਕਸ ਪੈਂਦਾ ਸੀ ਹਾਰ ਦਾ, ਕਹਿੰਦਾ ਆਹ ਦੇਖੋ ਹਾਰ ਪਿਆ, ਅੱਛੀ ਤਰ੍ਹਾਂ ਦੇਖ ਲਓ, ਚੱਲ ਕੇ ਮੈਨੂੰ ਰਾਜਾ ਜੀ ਤੋਂ ਇਨਾਮ ਦਵਾ, ਕੱਢ ਲੈਣਾ ਤੁਹਾਡਾ ਆਪਣੀ ਹਿੰਮਤ। ਤੋ ਖੈਰ ਉਸਨੂੰ ਇਨਾਮ ਦਵਾ ਦਾ ਜਥਾ ਜੋਗ ਜਿਤਨਾ ਰੱਖਿਆ ਹੋਇਆ ਸੀ, ਟੂਟ ਕੀਤੀ ਗਈ। ਉਸ ਪਾਣੀ ਵਿੱਚੋਂ ਢੂੰਡ ਰਹੇ ਨੇ ਸਾਰੇ, ਜਿੱਥੇ ਅਕਸ ਪੈਂਦਾ ਸੀ ਹਾਰ ਦਾ, ਉੱਥੋਂ ਹਾਰ ਦੀ ਢੂੰਡ ਕੀਤੀ ਜਾ ਰਹੀ ਹੈ। ਉਹ ਵੀ ਟਿੱਕੇ ਸਾਹਿਬ ਪਾਣੀ ਵਿੱਚ, ਪਾਣੀ ਕਿੰਦਰ ਜਾਂਦਾ ਹੈ, ਅਕਸ ਗੁੰਮ ਹੋ ਜਾਂਦਾ ਹੈ, ਹਾਰ ਨਹੀਂ ਲੱਭਦਾ। ਇਸੀ ਤਰ੍ਹਾਂ ਸਾਰਿਆਂ ਨੇ ਢੂੰਡ ਕੀਤੀ, ਬੜੇ ਬੜੇ ਅਧਿਕਾਰਾਂ ਨੂੰ ਕਿਹਾ, ਤੁਸੀਂ ਤਰ੍ਹਾਂ ਹੈ ਕਿ ਵੱਡੀ ਵੱਡੀ ਮੇਰੇ ਦੁੱਖ ਸੁੱਖ ਦੇ ਭਾਗੀ ਕਿਉਂ ਨਹੀਂ ਹੁੰਦੇ, ਉਹਨਾਂ ਨੇ ਵੀ ਢੂੰਡਿਆ। ਅਖੀਰ ਰਾਜਾ ਇੱਕ ਦਿਨ ਖੁਦ ਹੀ ਗਿਆ, ਮੈਂ ਖੁਦ ਕਿਉਂ ਨਾ ਢੂੰਡ ਸਕਾਂ, ਸਾਰੇ ਚਿੱਕੜ ਚ ਲਿਬੜੇ ਬੈਠੇ ਹੋਏ, ਕੁਦਰਤੀ ਇੱਕ ਕੋਈ ਸਿਆਣਾ ਕੁਛ ਆ ਗਏ, ਆ ਕੇ ਉਹਨਾਂ ਵੱਲ ਦੇਖਣਾ ਕੀ ਗੱਲ ਹੈ, ਤੁਸੀਂ ਸਾਰੇ ਅਹਿਲਕਾਰ ਰਾਜਾ ਸਮੇਤ ਹੀ ਚਿੱਕੜ ਵਿੱਚ ਲਿਬੜੇ ਬੈਠੇ, ਕੀ ਦੁੱਖ ਹੈ ਤੁਹਾਨੂੰ? ਉਹਨਾਂ ਵਿੱਚੋਂ ਵਜ਼ੀਰ ਕਹਿਣ ਲੱਗਿਆ, ਮਹਾਰਾਣੀ ਦਾ ਹਾਰ ਗਵਾਚ ਗਿਆ ਹੈ, ਛੱਪੜ ਦੇ ਵਿੱਚ ਬੜੀ ਦੇਰ ਦੇ ਢੂੰਡਦੇ ਹਾਂ, ਲੱਭਦਾ ਹੈ ਨਹੀਂ, ਉਸ ਨੂੰ ਲੱਭਦੇ ਲੱਭਦੇ ਸੀ ਚਿੱਕੜ ਖੁਦ ਸਰਕਾਰ ਲੱਭਣ ਲੱਗੇ, ਇਹਨਾਂ ਨੂੰ ਵੀ ਲੱਭਿਆ, ਕਿੱਥੇ ਮੈਨੂੰ ਦਿਖਾਓ, ਸ਼ਹਿਰ ਜਿਹੜਾ ਬੈਠ ਬੈਠ ਗਏ। ਘੰਟਾ ਤਾਂ ਘੰਟਾ ਪਾਣੀ ਟਿੱਕ ਗਿਆ, ਸਾਫ਼ ਹੋ ਗਿਆ, ਉਹਦੇ ਵਿੱਚ ਸਾਫ਼ ਟਿੱਕੇ ਪਾਣੀ ਵਿੱਚ ਅੱਖ ਪੈਣ ਲੱਗੇ ਆ, ਉਹ ਦੇਖੋ ਕਹਿਣ ਆਹਾਰ ਇੱਥੇ ਹੈ, ਬੜੀ ਢੂੰਡ ਕੀਤੇ ਲੱਭਿਆ ਹੈ ਨਹੀਂ, ਬੜੀ ਦੇਰ ਦੀ ਢੂੰਡ ਕਰਨੀ, ਉਹਨੇ ਸਮਝਿਓ ਇਹਨਾਂ ਦੀ ਢੂੰਡ ਹੀ ਗਲਤ, ਇਹਦੀ ਢੂੰਡ ਗਲਤ ਹੈ, ਢੂੰਡ ਉੱਥੇ ਕੀਤੀ ਜਾ ਰਹੀ ਜਿੱਥੇ ਸਿਰਫ ਹਾਰ ਦਾ ਅਕਸ਼ ਪੈਂਦਾ, ਜਿੱਥੇ ਅਸਲੀ ਚੀਜ਼ ਹੈ ਉੱਥੇ ਢੂੰਡੀ ਨਹੀਂ ਜਾ ਰਹੀ, ਕਦੇ ਇਹਨਾਂ ਨੂੰ ਲੱਭੀ ਨਹੀਂ। ਉਹ ਕਹਿਣਗੇ ਜੇਕਰ ਮੈਂ ਤੁਹਾਨੂੰ ਹਾਰ ਲੱਭਦੇ ਹਾਂ ਫਿਰ ਬੜੀ ਮਿਹਰਬਾਨੀ ਹੋਵੇ, ਬੜੀ ਕਿਰਪਾ ਹੋਵੇ, ਸਾਡੇ ਹੀ ਬਰੋਟੇ 'ਤੇ ਚੜ੍ਹਦਾ ਹੈ, ਬੋਰ ਦੇ ਦਸਤੇ ਚੜ੍ਹ ਕੇ ਜਿੱਥੇ ਆਲਣੇ ਵਿੱਚ ਹਾਰ ਪਿਆ ਸੀ ਉੱਥੋਂ ਉਠਾ ਕੇ ਰਾਜੇ ਦੇ ਕੇ ਜਾ ਰਹੇ, ਦ੍ਰਿਸ਼ਟਾਂਤ ਮਿਸਾਲ ਦੇ ਹਾਰ ਲੱਭ ਗਿਆ, ਜਿੱਥੇ ਸਿਰਫ ਹਾਰ ਦਾ ਅਕਸ਼ ਪੈਂਦਾ ਸੀ ਥੋੜ੍ਹੀ ਦੇਰ ਵਾਸਤੇ, ਠੀਕ ਹੈ ਸਾਹ ਪਾਣੀ ਉੱਥੋਂ ਤਾਂ ਲੱਭਣਾ ਕੀ ਸੀ ਕਿਉਂਕਿ ਉੱਥੇ ਅਕਸ਼ ਸੀ, ਜਦੋਂ ਪਾਣੀ ਹਿੱਲ ਜਾਂਦਾ ਚਿੱਕੜ ਹਿੱਲ ਜਾਂਦਾ ਹਾਰ ਗਈ, ਜਿੱਥੇ ਅਸਲੀ ਹਾਰ ਸੀ ਉੱਥੋਂ ਲੱਭ ਗਿਆ। ਇਸੀ ਤਰ੍ਹਾਂ ਤਮਾਮ ਦੁਨੀਆਂ ਸੁੱਖ ਦੀ ਢੂੰਡ ਵਿੱਚ, ਸਭ ਤੋਂ ਵੱਡਾ ਸੁੱਖ ਸ਼ਾਂਤੀ ਪੀਸ ਉਸਦੇ ਵਾਸਤੇ ਅਮਰੀਕਾ ਸਭ ਤੋਂ ਰਿਚੈਸਟ ਕੰਟਰੀ ਇਨ ਦਾ ਵਰਲਡ, दुनिया का सबसे बड़ा अमीर मुल्क आज अमरीका। ओ दुनिया के पदार्थों के बीच सुख ना उन्होंने प्राप्त होने करके, शांति ना प्राप्त होने करके अखीर वो इस गल से तुर गए हैं कि तीसरा माइंड किमें प्राप्त हो, शांति मन की कितों मिले, उन्होंने ये सूझ पै चुकी है। तो यो शांति दे वास्ते तमाम दुनिया बेताब है, शांति दे वध के वड्डा पदार्थ कोई नहीं, तिना लोगों चौदह सौना भी सबसे वड्डा पदार्थ वड्डा सुख ईसा माइंड शांति। तो इसकी ढूंढ छोटे तो लागे वड्डे तक, गरीब तो बाद शाह तक तमाम दुनिया कर रही है, पर शासक उतों ढूंढा जा रहा है सुख जिथे सिर्फ सुख का अक्ष पैंदा है, मामूली अक्ष पै रहा है। किसी कारण करके मन किसी विशेष संबंध करके मन टिक जाता, उसे थोड़ा जहा अक्ष पैन करके सुख जहा महसूस होंगे, और सिर्फ सुख का झलका होंगे, असली सुख नहीं। तो जिस वक्त मन खिण जाता वो सुख फिर गुम हो जाता, यानी असली सुख लभदा नहीं, बल्कि सुख के हेत बहुत दुख पाव, उसके अंदर बहुत दुख छुपे हुए, उसे ढूंढ की जा रही है, तदे सुख की प्राप्ति नहीं होंगी। उससे सुख के देवता का दर्शन अज तक इस तरीके से किसी ने हो ना सके। राजे महाराज ने घर बार दुख सकते, जितने गुरपुरख के चेले सन, राजे राजा के पुत्र, पर उस सुख के देवता का दर्शन किया। सुख का समुद्र त्रिक के अंदर छाठा मारता है, सुख स्वरूप वाहगुरु है, आनंद सागर है, जितनी देर तक चित वृत्ति उस दिन अटैच नहीं साधी होंगी, पाज मुक्ता तौर के अंतर्मुख नहीं होंगी, शब्द द्वारा उसकी प्राप्ति होंगी नहीं, ताते उसकी अंतर्मुखता का साधन गुरु जी ने सानू परमेश्वर का वाहगुरु का नाम दसा है, ताते ऐसा प्रमाण किया है नाम तो बिना शांति और किसी पदार्थ। सुख शांत न होवे जी बिना हर नाम को, शांत न होवे जी बिना हर नाम को,
you
सागरो रतनागरो हाँ सार ना जाना तेरी राम सार ना जाना तू वड़दाना कर मे राम साई कृपा कीजे सामत दीजे आठ भय सुर से आई गर्भ न कीजे रेन बीजे अंगत जियरे तेरी सब ऊपर नानक का ठाकर मैं जे ही खंतेरी राम बार बार गुरु बाबा जी ने शब्द का उच्चार किया मरदाने ने रुपा बजाय शब्द का भोग सह लिया सामने निगाह गई मरदाने की की देखिया बड़ी काली गुली अंधेरी उठ रही ये बड़े बड़े दरख्त उठते चले आ रहे है की सोया मरदाना अर्थ की गरीब ने वार यह जी काली गुली अंधेरी ये बड़े बड़े दरख्त उठते चले आ रहे जी दरख्तों ने उड़ा सकती है आदमी की चिंता ऐसा ना हो कि सानू उड़ा के लै गया गुरु जी फरमाण लगे मरदाने दिल को मजबूत रखे छोटी छोटी गल से ना घबरा जाया कर तेरा करतार रख है सतनाम का जाप कर अपनी गिरती परमेश्वर वाहिगुरु के नाम ना जोड़ मरदाने ने नेत्र भी धोए निरंतर नाम का दया शुरू कर दिता कुछ देर बीच लंघ गई कितने लोग सुखे आसमानी बड़े बड़े गड़े भरने शुरू हो जाते गड़े भरते देख के सिर मरदाना घबरा गया महाराज वो तो बचे एक सिर बच्च लग गया प्राण खत्म हो जाए रवि जंगल भी आवान है कपन भी किसी ने नहीं पाना गुरु जी कहने भाई बाला आ लै छोटी चार फिर लकीर कर दी गई गिरते हैं गड़े पर और हद तो बाहर गिरते वो भी खत्म हो गए कितने की देखा सामने एक बड़े विकराल रूप वाला सुनहरी के अखा अगम चमक दिया एक हाथ जबान है एक हाथ अगम मारो मार मोर दी चला आ रहा मनो हूं मूह पा जाए इसन देख के मरदाना बहुत ही डरिया गरीब नवाज दो बलावान तो बचे तीजा सामने पता नहीं भूत है प्रेत है देव है या दैत है पता नहीं देखो कि मूह हटी चले आ रहे मनो हूं मूह पा जाएगा तो यह गल जो गुरु जी मरदाने ने कही ने सला मरदाने देव दैत भूत प्रेत भूत तो उन्होंने कहने जिन्हें भूत बीरती प्रदान है देवता उन्होंने कहने जिन्हें भी दैवी गुण प्रकाश से मनुखा भी ही देवते भी हैं राक्ष भी हैं प्रेत भी हैं हैवान भी यही जी किसी की बिरती वैसा उसमें दर्जा मिल जाता है तो भूत तो उन्होंने कहते हैं करो दर्शन
सूत्रों को जेड़े नाम नहीं जाते
ਪ੍ਰਧਾਨਤਾ ਉਹਨਾਂ ਨੂੰ ਅਸਰ ਕਿਹਾ ਜਾਂਦਾ ਅਸਰ ਨਾਲ ਰਾਖਸ਼ਾਂ ਨੂੰ
ਇਹਨਾਂ ਦੇ ਮਨਾਂ ਵਿੱਚ ਛਲ ਬਲ ਚਲਾ ਕੇ ਲੋਕਾਂ ਨੂੰ ਠੱਗਣ ਆਦਿ ਚਾਰ ਸਾਧੀ ਕਰਨ ਦੇ ਪਿਆਰਾ ਉਹਨਾਂ ਨੂੰ ਪ੍ਰੇਤ ਕਿਹਾ ਜਾਂਦਾ। ਹੈਵਾਨ ਖਾ ਪੀ ਲੈਣਾ, ਇੱਧਰ ਜ਼ਿਆਦਾ ਕੁਛ ਨਹੀਂ ਜਾਣਾ, ਲੜਾਈ ਲੜਾਈ ਕਰਨਾ, ਉਹਨਾਂ ਨੂੰ ਹੈਵਾਨੀ ਸਫ਼ਰ ਦਿੱਤਾ ਗਿਆ। ਸਾਧੂ ਖੰਡਲ ਖੰਡਾ ਹੈ ਸੂਰ ਵਲਿਖ ਲਿਖੇ ਗੁਰ ਪਾਇਆ, ਮਨ ਹਰ ਲਈ ਮੰਡਲ ਮੰਡਾ ਹੈ, ਤਾਂ ਸਾਧੂ ਅੰਜਲੀ ਪੁੰਨ ਵੱਡਾ ਹੈ, ਤਾਂ ਦੰਡੌਤ ਪੁੰਨ ਵੱਡਾ ਹੈ, ਸਾਗਤ ਹਰ ਸਾਧਨ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਹੈ ਦੁੱਖ ਪਾਵੈ, ਜਮਕਾਲ ਸਹਿ ਤੇ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ, ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਪਵ ਸੋਖ ਖੰਡ ਪੈ ਮੰਡਾ ਹੈ, ਹੁਣ ਗਰੀਬ ਮੱਛੀ ਪਵ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਤੇ ਕਰੇ, ਹਰ ਨਾਮੇ ਹੀ ਸੁਖ ਮੰਡਾ ਹੈ। ਇਤਿਹਾਸ ਗੁਰੂ ਜੀ ਨੇ ਸਾਨੂੰ ਆਪਣੇ ਅਨੁਭਵ ਤੇ ਸ਼ਬਦ ਵੀ ਉਚਾਰਨ ਕਰਤਾ, ਸੁੱਕੀ ਰੇਖ ਨਾਲ ਕਹਿ ਕੇ ਜਾਨਵਰ ਵੀ ਉਡਾ ਤੇ ਉਹਦਾ ਵੀ ਚਿੱਤ ਪ੍ਰਸੰਨ ਹੋ ਗਿਆ। ਇਉਂ ਇਸ ਦੇ ਵਿੱਚ ਆਉਂਦਾ ਕਰ ਸਾਧੂ ਅੰਜਲੀ ਪੁੰਨ ਵੱਡਾ, ਤਾਂ ਡੰਡਾ ਪੁੰਨ ਵੱਡਾ ਹੈ, ਸਾਧੂ ਪਰਮੇਸ਼ਰ ਦੇ ਪਿਆਰਿਆਂ ਨੂੰ ਅੰਜਲੀ ਨੇ ਨਮਸਕਾਰ ਦੀਆਂ ਕਿਸਮਾਂ ਨੂੰ ਉਂਜਲ ਬਣਾ ਕੇ ਕਹੀ ਹੋਣੀ ਅੰਜਲੀ। ਹਰ ਡੰਡਾ ਅਸ਼ਟਾਂਗ ਦੰਡਵਤ ਅੱਠੇ ਅੰਗ ਲਗਾ ਕੇ ਲੰਮਾ ਪੈ ਕੇ ਡੰਡੇ ਵਾਂਗੂ ਉਸਨੂੰ ਅਸ਼ਟਾਂਗ ਦੰਡਵਤ ਕਹਿੰਦੇ ਹਨ। ਅਤਿਅੰਤ ਸ਼ਰਧਾ ਜਿੱਥੇ ਵੀ ਉੱਥੇ ਡੰਡਵਤ ਕੀਤੀ ਹੈ। ਇਸਦਾ ਫਲ ਕੀ ਹੈ? ਤਾਂ ਡੰਡੌਤ ਪੁੰਨ ਵੱਡਾ ਹੈ, ਬਹੁਤ ਵੱਡਾ ਪੁੰਨ। ਇਤਿਹਾਸ ਉਸ ਜਿਹਨੂੰ ਮਰਦਾਨਾ ਭੂਤ ਪ੍ਰੇਤ ਦੇਵ ਦੈਵ ਸਮਝਦਾ ਸੀ, ਉਸਨੇ ਆ ਕੇ ਗੁਰੂ ਬਾਬਾ ਜੀ ਨੂੰ ਅਸ਼ਟਾਂਗ ਦੰਡਵਤ ਕੀਤੀ, ਅੱਠੇ ਅੰਗ ਲਗਾ ਕੇ ਡੰਡੇ ਵਾਂਗੂ ਲੰਮਾ ਪੈ ਕੇ ਨਮਸਕਾਰ ਕੀਤੀ, ਕਲ ਵਿੱਚ ਪੱਲਾ ਪਾ ਕੇ ਖੜਾ ਹੋ ਜਾਂਦਾ। ਤਾਂ ਗੁਰੂ ਜੀ ਨੇ ਪੁੱਛਿਆ, ਤੂੰ ਕੌਣ ਹੈ, ਕਿਸ ਵਾਸਤੇ ਆਇਆ ਹੈ, ਤੇਰਾ ਕੀ ਮਤਲਬ ਹੈ? ਉਸਨੇ ਅਰਥ ਕੀਤੀ, ਗਰੀਬ ਨੂੰ ਆਖ, ਆਪ ਇਸ ਯੁੱਗ ਦੇ ਤਾਰਖ, ਮੈਂ ਇਸ ਯੁੱਗ ਦਾ ਰਾਜਾ ਹਾਂ, ਯਾਨੀ ਕਰ ਯੁੱਗ। ਮੇਰੇ ਪਹਿਲੇ ਤਿੰਨ ਭਰਾ ਰਾਜ ਕਰ ਚੁੱਕੇ ਦੁਨੀਆਂ ਦੇ ਵਿੱਚ, ਤਾਂ ਯੁੱਗ ਤ੍ਰੇਤਾ ਦਵਾਪਰ, ਅਤੇ ਹੁਣ ਮੇਰਾ ਰਾਜ, ਆਪ ਇਸ ਯੁੱਗ ਦੇ ਤਾਰਖ। ਮੈਂ ਪਹਿਲੇ ਆਪ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਆਪਦੇ ਉੱਪਰ ਰੋਕ ਰੱਖਣ ਦੀ ਕੋਸ਼ਿਸ਼ ਕੀਤੀ, ਅੰਧੇਰੀ ਬਗਾਈ, ਕਾਲੀ ਬੋਲੀ, ਲੇਕਿਨ ਆਪ ਸਵੇਰਾ ਨੂੰ ਅਚਲ ਰਹੇ। ਫਿਰ ਗਰੇ ਵਰੇ, ਉਹ ਵੀ ਮੇਰੀ ਹੀ ਸ਼ਰਾਰਤ ਸੀ, ਫਿਰ ਵੀ ਆਪ ਬਿਲਕੁਲ ਅਚਲ ਰਹੇ। ਅਖੀਰ ਇਹ ਰੂਪ ਸਾੜ ਕੇ ਆਪ ਦੀ ਸ਼ਰਨ ਆਇਆ, ਆਪ ਕਿਰਪਾ ਕਰੋ, ਮੇਰੇ ਤੋਂ ਕੁਛ ਸੇਵਾ ਲਓ, ਤਾਂ ਕਿ ਮੇਰਾ ਵੀ ਪਤਾ। ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ, ਸੇਵਾ ਦੀ ਤਾਂ ਕੋਈ ਜ਼ਰੂਰਤ ਨਹੀਂ। ਮੈਂ ਅਰਜ਼ ਕੀਤੀ, ਹਾਂ ਗਰੀਬ, ਆਪ ਨੂੰ ਸੇਵਾ ਦੀ ਕੋਈ ਜ਼ਰੂਰਤ ਨਹੀਂ, ਜੀ ਮੈਂ ਹੋਰ ਲੋਕਾਂ ਤੋਂ ਸੇਵਾ ਲੈ ਕੇ ਉਹਨਾਂ ਦਾ ਭਲਾ ਕਰਦੇ ਹੋ, ਇਸੇ ਤਰ੍ਹਾਂ ਮੈਥੋਂ ਵੀ ਸੇਵਾ ਲਓ, ਤਾਂ ਕਿ ਮੇਰਾ ਵੀ ਕੁਛ ਪਤਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਤੁਸੀਂ ਕੀ ਸੇਵਾ ਕਰ ਸਕਦੇ ਹੋ? ਉਸਨੇ ਅਰਜ਼ ਕੀਤੀ, ਦੇਖੋ ਮਹਾਰਾਜ, ਆਪ ਤਮਾਮ ਦੁਨੀਆਂ ਦੇ ਵਿੱਚ ਫਿਰ ਕੇ ਲੋਕਾਂ ਨੂੰ ਨਾਮ ਜਪਾਉਣ ਦਾ ਉੱਦਮ ਕਰਦੇ ਹੋ, ਥਾਂ ਥਾਂ ਜੰਗਲਾਂ ਰੋਈਆਂ ਬੀਆਬਾਨਾਂ ਵਿੱਚ ਆਪ ਨੂੰ ਸਮਾਂ ਗੁਜ਼ਾਰਨਾ ਪੈਂਦਾ ਹੈ, ਕਈ ਅਗਰ ਹੁਕਮ ਹੋਵੇ ਜਿੱਥੇ ਆਪ ਪਹੁੰਚਿਆ ਕਰੋ, ਉਸਦੇ ਪਹਿਲੇ ਹੀ ਮੈਂ ਹੀਰੇ ਲਾਲ ਜਲਾਲ ਜਰਤ ਮੰਦਰ ਤਿਆਰ ਕਰਦੇ ਆ, ਉਹਨਾਂ ਵਿੱਚ ਹਰ ਕਿਸਮ ਦੇ ਆਰਾਮ ਦਾ ਸਮਾਨ ਤਿਆਰ ਕਰਦਿਆ ਕਰਾਂ, ਇਹ ਵਸਤੂ ਮੇਰੇ ਅਧੀਨ ਹੈ, ਇਹ ਸੇਵਾ ਮੈਂ ਕਰ ਸਕਦਾ ਹਾਂ। ਜਿਸ ਵਕਤ ਇਤਿਹਾਸ ਉਸਨੇ ਫਿਰ ਉਸ ਤੋਂ ਬਾਅਦ ਮੈਂ ਮੋਹਣੀਆਂ ਹਾਜ਼ਰ ਕਰ ਸਕਦਾ, ਰਿਧੀਆਂ ਸਿੱਧੀਆਂ ਮੇਰੇ ਪਾਸ ਦੁਨੀਆਂ ਦੇ ਤਖ਼ਤ ਦੇ ਉੱਪਰ ਬੈਠ ਕੇ ਆਪ ਚਲਾ। ਇਤਿਹਾਸ ਉਸਨੇ ਜਦੋਂ ਪ੍ਰਸ਼ਨ ਕੀਤੇ, ਗੁਰੂ ਜੀ ਨੇ ਇਹ ਦੱਸ ਕੇ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਕੋਈ ਚੀਜ਼ ਸ਼ਾਂਤਦਾਇਕ ਨਹੀਂ, ਸ਼ਾਂਤੀ ਤੋਂ ਵਧ ਕੇ ਦੁਨੀਆਂ ਦੇ ਵਿੱਚ ਤਿੰਨਾਂ ਲੋਕਾਂ 14 ਫੌੜਾਂ ਵੱਡਾ ਕੋਈ ਪਦਾਰਥ ਨਹੀਂ। ਵਿਸ਼ਵਾਸ ਤੇ ਸ਼ਾਂਤੀ ਦਾ ਚਾਹਵਾਨ ਜੋ ਕੁਛ ਹੈ, ਉਹ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦਾ। ਹੋਣ ਤਾਂ ਵੀ ਇਹਨਾਂ ਨਾਲ ਉਸਦੀ ਅਟੈਚਮੈਂਟ ਨਹੀਂ, ਨਾ ਹੋਣ ਇਹਨਾਂ ਦੀ ਇੱਛਾ ਨਹੀਂ ਰੱਖਦਾ, ਅਤੇ ਸੁੱਖ ਸੁੱਖ ਰੂਪ ਜੋ ਹੈ ਪਰਮੇਸ਼ਰ ਦਾ ਭਜਨ ਹੈ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਬਾਬਾ ਜੀ ਇਉਂ ਪਹਿਲੀ ਪੌੜੀ ਉਚਾਰਨ ਕਰਕੇ ਇਉਂ ਸਮਝਾਉਂਦੇ ਹੈ।
ਤਾਂ ਮੰਦਰ ਉਸਰੇ ਰਤਨੀ ਤਾਂ ਉਹ ਜੜਾ ਕਸਤੂਰ ਕੁੰਜ ਅਗਰ ਚੰਦਨ ਲੇ ਪਿਆ ਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾ ਕਿਉਂ ਅਰਵਿੰਦ ਜੀ ਜਲ ਵਲ ਜਾਓ ਮੈਂ ਆਪਣਾ ਗੁਰਕੁਸ਼ ਲਿਖਿਆ ਅਵਰ ਨਾਹੀ ਹਾਂ ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਮਨ ਅਸ਼ਾਂਤ ਔਰ ਦੁਖੀ ਰਹਿੰਦਾ ਜਲਦਾ ਮਲਦਾ ਸੜਦਾ ਰਹਿੰਦਾ ਖੁਜਦਾ ਰਹਿੰਦਾ ਹੈ ਜਿਵੇਂ ਪਟਲ ਚ ਖਾਣਾ ਖੁਜਦਾ ਮੈਂ ਆਪਣੇ ਗੁਰੂ ਅਕਾਲ ਪੁਰਖ ਨੂੰ ਪੁੱਛ ਕੇ ਦੇਖਿਆ ਸ਼ਾਂਤੀ ਵਾਸਤੇ ਮਨ ਨੂੰ ਬਿਨਾਂ ਪਰਮੇਸ਼ੁਰ ਦੇ ਭਜਨ ਤੋਂ ਹੋਰ ਕੋਈ ਥਾਂ ਨਹੀਂ ਅਤੇ ਇਹਨਾਂ ਚੀਜ਼ਾਂ ਵਿੱਚ ਲੱਗ ਕੇ ਹੈ ਮਨ ਪਰਮੇਸ਼ੁਰ ਦੇ ਭਜਨ ਨੂੰ ਭੁੱਲਣਾ ਜਾਣੇ
ਨਾਮ ਤੋਂ ਬਿਨਾਂ
Oh, you know.
ਤਲਾਸ਼ ਹੋ ਰਹੀ ਹੈ, ਕਹਿੰਦੀਆਂ ਐਕਲੂ ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨਹੀਂ, ਭਾਵੇਂ ਇਹਨਾਂ ਤੋਂ ਬਿਨਾਂ ਗੁਜ਼ਾਰਾ ਨਹੀਂ, ਪਰ ਮਨ ਨੂੰ ਸ਼ਾਂਤੀ ਨਾਮ ਤੋਂ ਬਿਨਾਂ ਹੋਰ ਕਿਸੇ ਪਦਾਰਥ ਵਿੱਚ ਨਹੀਂ ਆਇਆ ਕਰਦੀ। ਫਿਰ ਕਲਯੁਗ ਨੇ ਅਰਜ਼ ਕੀਤੀ, ਮਹਾਰਾਜ ਉਹਨਾਂ ਅੱਛੇ ਅੱਛੇ ਹੀਰੇ ਲਾਲ ਜਵਾਹਰ ਜਲ ਮੰਦਰਾਂ ਵਿੱਚ ਮੈਂ ਅੱਛੇ ਅੱਛੇ ਫਲਾਂ ਜਿਨ੍ਹਾਂ ਦੇ ਪਾਦਿਆਂ ਵਿੱਚ ਹੀਰੇ ਲਾਲ ਜਵਾਹਰ ਦੇ ਗਰਕ ਹੋਣ, ਔਰ ਉਹਨਾਂ ਉੱਪਰ ਅੱਛੀਆਂ ਅੱਛੀਆਂ ਵਿਛਾਈਆਂ ਕੀਤੀਆਂ ਹੋਣ, ਉਹਨਾਂ ਉੱਪਰ ਅੱਛੇ ਅੱਛੇ ਸੁਗੰਧੀਦਾਰ ਸੈਂਟ ਆਦਿ ਕੀਤੇ ਹੋਣ, ਇਹ ਹਾਜ਼ਰ ਕਰਕੇ ਸਵਰਗ ਨੇ ਮੋਹਣੀਆਂ ਆਦਿ ਵੀ ਸੇਵਾ ਵਾਸਤੇ ਹਾਜ਼ਰ ਕਰਦੇ ਆ ਕਰਾਂਗਾ, ਇਹ ਵੀ ਮੇਰੇ ਅਧੀਨ ਹੈ, ਇਹ ਸੇਵਾ ਮੈਂ ਕਰ ਸਕਦਾ ਹਾਂ। ਗੁਰੂ ਜੀ ਨੇ ਇਹ ਸੁਣ ਕੇ ਦੂਜੀ ਪੌੜੀ ਉਚਾਰਨ ਕੀਤੀ, ਜਿਸਦੇ ਜਵਾਬ ਕਿਉਂ ਫਰਮਾਇਆ ਧਰਤੀ ਤਾਂ ਹੀਰੇ ਲਾਲ ਜੜਤੀ, ਪਲਗ ਲਾਲ ਜਿਹੜਾ ਮੋਹਣੀ ਮੁਖਮਣੀ ਸੋਹਣ ਕਰੇ ਰੰਗ ਪਸਾ ਮਤ ਦੇਖ ਭੁੱਲਾ ਵੀ ਕਰੇ ਤੇਰਾ ਚਿਤਨ ਆਵੇ। ਇਹ ਚੀਜ਼ਾਂ ਮਨ ਨੂੰ ਸ਼ਾਂਤ ਦੇਣ ਵਾਲੀਆਂ ਨੇ, ਇਸ ਵਾਸਤੇ ਸ਼ਾਂਤੀ ਦਾ ਚਾਵਾਂ ਜੋ ਸਭ ਤੋਂ ਵੱਡਾ ਪਦਾਰਥ ਇਹਨਾਂ ਲੋਕਾਂ ਭਰਨਾਂ ਦੀ ਸ਼ਾਂਤੀ ਹੈ, ਉਹ ਨਾਮ ਤੋਂ ਬਿਨਾਂ ਹਰਗਿਜ ਨਹੀਂ ਪ੍ਰਾਪਤ ਹੋ ਸਕਦੀ। ਸਦਾ ਇੱਕ ਜਗ੍ਹਾ ਫਰੀਦ ਨੇ ਉਹਦੇ ਚ ਫਰੀਦਾ ਇਹ ਵਿਸਗੰਧਨ ਸਰੀਆਂ ਖੰਡ ਲਵਾਰ ਇੱਕ ਰਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾਰ, ਇਹ ਰਮਣੀਕ ਪਦਾਰਥ ਜਿਹੜੇ ਅੱਖਾਂ ਨੂੰ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ, ਉੱਪਰੋਂ ਤਾਂ ਜ਼ਰੂਰ ਰਮਣੀਕ ਪ੍ਰਤੀਤ ਹੁੰਦੇ ਹਨ, ਪਰ ਇਹਨਾਂ ਦੀ ਦਸ਼ਾ ਇਉਂ ਹੈ ਜਿਵੇਂ ਵਿੱਚ ਵਿਉਹ ਹੋਵੇ, ਉੱਪਰ ਅੱਛੀ ਤਰ੍ਹਾਂ ਕੋਈ ਚੰਗਾ ਪੋਲਿਸ਼ ਕੀਤਾ ਹੋਵੇ, ਦੇ ਕੇ ਇਨਸਾਨ ਭੁੱਲ ਕੇ ਉਸਨੂੰ ਖਾ ਜਾਂਦਾ ਹੈ, ਵਿਉਹ ਖਾ ਕੇ ਮਰ ਜਾਂਦਾ ਹੈ। ਇਹਨਾਂ ਦੀ ਇਹ ਦਿਸ਼ਾ ਹੈ, ਜ਼ਰਾ ਇਉਂ ਪੜ੍ਹੋ।
ਕੌਡੀਆਂ ਦੀ ਰੀਠੀਆਂ ਦੀ ਖੇਡ ਬਾਲਕਿਆਂ ਨੂੰ ਪਾਉਂਦੀ ਹੈ, ਸਿਆਣੇ ਪੁਰਸ਼ ਤੋਂ ਹੀ ਖੇਡਾਂ ਨਾਲ ਨਹੀਂ ਖੇਡਦਾ, ਉਹਨਾਂ ਨੂੰ ਪਾਇਆ ਨਹੀਂ ਕਰਦੀ। ਇਸੇ ਤਰ੍ਹਾਂ ਹੀ ਜਿਹੜੇ ਅਗਿਆਨ ਬਾਲ ਕੇ ਅਗਿਆਨ ਅਗਿਆਨੀ ਫੁੱਲੜ ਲੋਕ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਰਿੱਧੀਆਂ ਚੰਗੀਆਂ ਲੱਗਦੀਆਂ। ਪਰ ਸਾਧ ਸਿੰਘ ਜਿਹਨਾਂ ਨੂੰ ਸੂਝ ਬੂਝ ਹੈ, ਇਹਨਾਂ ਵਿੱਚ ਵੀ ਸ਼ਾਂਤੀ, ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ। ਗੁਰੂ ਬਾਬਾ ਜੀ ਨੂੰ ਅਚਲ ਬਟਾਲੇ ਕਹਿਣ ਲੱਗੇ ਸਿੱਧ, ਦੇਖੋ ਨਾਨਕ ਜੀ ਪ੍ਰਾਣਾਯਾਮ ਵਿੱਚ ਕਿਤਨੀਆਂ ਸ਼ਕਤੀਆਂ ਹਨ। ਮਨ ਦੀ ਇਕਾਗਰਤਾ ਦੁਆਰਾ ਦੇਖ, ਕੋਈ ਮਿਰਗਾਣੀ ਤੇ ਉੱਡਦਾ ਫਿਰ ਰਿਹਾ ਸਿੱਧ, ਕੋਈ ਆਪਣੀ ਮਿਰਗਸ਼ਾਲਾ ਦੇ ਉੱਪਰ ਚੌਂਕੜਾ ਲਗਾਈ, ਕਿੰਨੇ ਆਸਮਾਨ ਵਿੱਚ ਉੱਡ ਰਿਹਾ। ਸੋ ਆਪ ਹੀ ਪ੍ਰਾਣਾਯਾਮ ਦਾ ਮਾਰਗ ਅੰਗੀਕਾਰ ਕਰੋ, ਤੁਹਾਡੇ ਵਿੱਚ ਵੀ ਇਹ ਤਾਕਤਾਂ ਹੋ ਜਾਣਗੀਆਂ। ਤੇ ਗੁਰੂ ਜੀ ਕਹਿਣ ਲੱਗੇ, ਇਹਨਾਂ ਵਿੱਚ ਕੀ ਹੈ, ਬੱਚਿਆਂ ਦੇ ਖੇਲ ਹਨ, ਨਾਟਕ ਚੇਤਕ ਕਰਤ ਕੋ ਰਾਜਾ ਪ੍ਰਵਲੋਕਨ ਕੋ ਆਪ ਚਲਾ ਗਿਆ। ਇਹ ਜਾਦੂਗਰ ਥੋੜਾ ਕੁਛ ਕਰ ਲੈਂਦੇ, ਕੀ ਉਹ ਫਿਰ ਸਤਪੁਰਸ਼ ਬਣ ਗਏ, ਕੀ ਉਹਨਾਂ ਦੇ ਚਿੱਤ ਸ਼ਾਂਤ ਹੋ ਗਏ। ਸੋ ਕਹਿਣ ਲੱਗੇ, ਜੇ ਨਹੀਂ ਹੈ ਤਾਂ ਆਪ ਕੁਛ ਦਿਖਾਓ। ਸਿੱਧ ਕਹਿੰਦੇ, ਦੇਖਿਆ ਜੇ ਤੁਸੀਂ ਇਸ ਪ੍ਰਾਣਾਯਾਮ ਦੇ ਮਾਰਗ ਨੂੰ ਅੰਗੀਕਾਰ ਨਹੀਂ ਕਰਨਾ, ਤੁਸੀਂ ਨਾਮ ਯੋਗ ਨੂੰ ਮੁਕਤਾ ਦਿੰਦੇ ਹੋ, ਆਪ ਕੁਛ ਸਾਨੂੰ ਸ਼ਕਤੀ ਦਿਖਾਓ। ਗੁਰੂ ਜੀ ਕਹਿਣ ਲੱਗੇ, ਭਾਈ ਸਭ ਤੋਂ ਵੱਡੀ ਸ਼ਕਤੀ ਚਿੱਤ ਦੀ ਸ਼ਾਂਤੀ, ਜਿਹਨੂੰ ਸ਼ਾਂਤ ਨਾ ਆਈ ਭਾਵੇਂ ਕੁਛ ਵੀ ਹੈ। ਸੋ ਕਿਸੇ ਲੇਖੇ ਨੇ ਹਜ਼ੂਰ ਫਰਮਾਉਂਦੇ ਹਨ, ਕੀ ਕਹਿੰਦੇ ਹਨ, ਸਾਧ ਸੰਗਤ ਗੁਰ ਸ਼ਬਦ ਬਿਨ ਕਰਾਮਾਤ ਅਸਾਥੇ ਨਾਹੀਂ। ਸਾਡੀ ਕਰਾਮਾਤ ਸ਼ਕਤੀ ਸਿੱਧੀਆਂ ਤਾਂ ਸਾਧ ਸੰਗਤ ਦੇ ਵਿੱਚ ਪਿਆਰ ਹੋਣਾ ਔਰ ਗੁਰ ਸ਼ਬਦ ਦੇ ਨਾਲ ਦਿੱਤੀ ਦੀ ਇਕਾਗਰਤਾ ਹੋਣੀ, ਇਹੀ ਵੱਡੀ ਸ਼ਕਤੀ ਹੈ, ਵੱਡੀ ਮੈਨੇ ਕਰਾਮਾਤ ਹੈ। ਅਗਰ ਇਹ ਨਹੀਂ ਤਾਂ ਸੁੱਖ ਸ਼ਾਂਤੀ ਦੀ ਪ੍ਰਾਪਤੀ ਹਰਗਿਜ਼ ਨਹੀਂ ਹੋ ਸਕਦੀ। ਸਵੈਮ ਕਰਕੇ ਗੁਰੂ ਜੀ ਨੇ ਜਵਾਬ ਦੇ ਦਿੱਤਾ, ਸਿੱਧ ਹੋਮਾ ਸਿੱਧ ਲਾਇਕ, ਰਿੱਧ ਸਿੱਧ ਵਰਾ ਸਾਧ। ਦੂਸਰਿਆਂ ਨੂੰ ਇਸ ਗੱਲ ਦਾ ਆਨੰਦ ਹੈ, ਸੁੱਖ ਪਵੇ ਪ੍ਰਤੀਤ ਹੁੰਦਾ, ਉਹ ਵੀ ਅਗਿਆਨੀ ਲੋਕਾਂ ਨੂੰ, ਲੇਕਿਨ ਸਿਆਣੇ ਪੁਰਸ਼ ਇਹਨਾਂ ਨੂੰ ਪਸੰਦ ਨਹੀਂ ਕਰਿਆ ਕਰਦੇ। ਸੋ ਇਉਂ ਸਾਧ ਸਿੰਘ ਦੇਖਿਆ, ਗੁਰੂ ਬਾਬਾ ਜੀ ਦੇ ਨਾਲ ਜਦੋਂ ਸਿੱਧਾਂ ਨੇ ਚਰਚਾ ਕੀਤੀ, ਉਹਨਾਂ ਵਿੱਚੋਂ ਜਿਹੜੇ ਸ਼ਾਂਤ ਚਿੱਤ ਸਨ ਉਹਨਾਂ ਨੇ ਤਾਂ ਵਡਿਆਈ ਕੀਤੀਆਂ ਨੇ, ਗੋਪੀ ਚੰਦ ਤੂੰ ਧਨ ਹੈ, ਇਤਨਾ ਵੱਡਾ ਰਾਜ ਭਾਗ ਛੱਡ ਕੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ, ਆਪਣੇ ਚਿੱਤ ਨੂੰ ਪੂਰਨ ਸ਼ਾਂਤ ਕਰਕੇ ਸੁਖੀ ਕੀਤਾ। ਲੇਕਿਨ ਦੂਸਰੇ ਕਈ ਜਿਹੜੇ ਸਿੱਖ ਇਹਨਾਂ